वायुरूपं असंभ्रां गोविंद नामं न सिमरंत अज्ञाने जानांत अस्त्रहंग दुर्लभधि उद्धंत साध शरण नानक हर 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 हरे जपंत दुर्लभधि उद्धंत साध शरण नानक हर 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 हरे जपंत वाहिगुरु जी का खालसा वाहिगुरु जी की फतेह।
प्यारी साध संगत जी, धन गुरु अर्जन देव महाराज जी संस्कृति श्लोकों विच जो उपदेश दे रहे हैं, तीजे अते चौथे श्लोक विच हंकार निवृत्ति प्रथाए गुरुदेव फरमाते हैं।
मिथ्यंत देहं
गुरुदेव कथन करते हैं, हे हरि कृष्ण हरि लाल, जो देह है जो शरीर है ये मिथ्या है। मिथ्या का अर्थ हुंदा नाशवान, जो हुण दिस रहा है घड़ी नूं नहीं होवेगा। जिन्नियां भी देहां हन सारियां बिनस जान वालियां हन, किथे तेंडे मापियां तेरे मापे किथे हन जिन्हां ने तेनू जन्म दिता, तेरे वेंदियां वेंदियां ओ चले गए हन, चले आपां भी जाना है। जिन्हां लोगां ने शरीर नूं मिथ्या समझिया है ओ प्रभु भगती विच कामयाब हन। जिन्हां ने जीवना सच समझ लिया मरना झूठ समझ लिया उन्हां वास्ते नरक तैयार हन। जिन्हां ने मरना सच जीवना झूठ इस सिद्धांत नूं अपनाया है वो धनता योग हन। जिन्ने भी शरीर हन अवतारां दे पीरां दे पैगंबरां दे ओ नहीं रहे ते साडा शरीर कित्थों रहना है। शिव ब्रह्मा विष्णु भी इत्थों चले गए। इस सच्चाई नूं गुरु गोबिंद सिंह महाराज जी इन्हां शब्दां द्वारा स्पष्ट करदे हन। एक शिव पए एक गए एक फेर पए। एक शिव जी जगत विच आया मर के चला गया, फेर जम पिया फेर मर गया फेर जम पिया। एक शिव पए एक गए एक फेर पए। रामचंद्र कृष्ण के अवतार भी अनेक हैं, एक राम नहीं होया एक कृष्ण नहीं होया। किते कृष्ण से किट कोटे उपाय, कलगीधर पातशाह कहिंदे उस वाहिगुरु ने करोड़ा कृष्ण करोड़ा राम जगत विच भेजे। एक शिव पए एक गए एक फेर पए। रामचंद्र कृष्ण के अवतार भी अनेक हैं, ब्रह्मा और विष्णु के ते वेद पुराण के ते सिमरत समोहन के होए होए बताए हैं। मोहन दी मदार केते अश्विनी कुमार केते अंसा अवतार केते कालवस पए हैं। पीर पकम्र केते घने न परत एते भूमि ते होए सब भूम में मिलत है। इस धरती ते अनेका राजे महाराजे अवतार पीर पैगंबर होए ते चले गए। मनो मान ताता दलीप पृथु रघु आज दशरथ पूत राम रावण दे दली है मारकंड लोमस अगस्त द्रवाचार्य कौशिक वशिष्ठ व्यास कथा जाकी चली है। जीवन मृगिंद जोगी जगत जग जानत है गोरख के मुंडे मृदेह खाकर अली है। काल महाबली हल दली मली गली गली हारे शली बली दाल काहू की ना गली है। इस काल दे सामने किसी की दाल नहीं गली, इन्हें दाल वांगू सारिया नूं दल के रख दिता है। कलगी धन गुरु अर्जन देव महाराज जी उपदेश कर रहे हैं कि मिथ्यंत देहं, देहां जिन्नियां भी हन शरीर जिन्ने भी हन सारे मिथ्या हन।
किणंत बलनं
बलनं का अर्थ है बल, बल कहिंदे शक्ति नूं। ਮਨੁੱਖ ਦੇ ਸਰੀਰ ਦੀ ਸ਼ਕਤੀ ਦਿਨੋ ਦਿਨ ਖੀਣ ਹੁੰਦੀ ਜਾਂਦੀ ਹੈ, ਛੀਣ ਹੁੰਦੀ ਜਾਂਦੀ ਹੈ, ਘਟਦੀ ਜਾਂਦੀ ਹੈ। ਇਸੇ ਵਾਸਤੇ ਤਾਂ ਸਾਨੂੰ ਸਤਿਗੁਰੂ ਜੀ ਵਾਰ ਵਾਰ ਸਿੱਖਿਆ ਦਿੰਦੇ ਹਨ, ਜਗ ਲਗ ਜਰਾ ਰੋਗ ਨਹੀਂ ਆਇਆ, ਜਗ ਲਗ ਕਾਲ ਗ੍ਰਸੀ ਨਹੀਂ ਕਾਇਆ, ਜਗ ਲਗ ਬਿਕਲ ਭਈ ਨਹੀਂ ਬਾਣੀ, ਭਜ ਲੇ ਰੇ ਮਨ ਸਾਰਿੰਗ ਪਾਣੀ, ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਅੰਤ ਦੇ ਸਮੇਂ ਤੇਰੇ ਕੋਲੋਂ ਸਿਮਰਨ ਨਹੀਂ ਹੋਣਾ, ਨਿਤਨੇਮ ਨਹੀਂ ਹੋਣਾ, ਇਸ਼ਨਾਨ ਵੀ ਨਹੀਂ ਹੋਣਾ। ਹੋ ਸਕਦਾ ਹੈ ਕਿ ਘਰੋਂ ਗੁਰਦੁਆਰੇ ਤੱਕ ਵੀ ਨਾ ਪੁੱਜਿਆ ਜਾਵੇ, ਇਹੋ ਜਿਹੇ ਦਿਨ ਵੀ ਆ ਜਾਣੇ ਹਨ ਅੰਤ ਦੇ ਸਮੇਂ। ਹੁਣ ਜਵਾਨੀ ਦਾ ਸਮਾਂ ਹੈ, ਹੁਣ ਹੱਲਾ ਮਾਰ ਕੇ ਲੱਕ ਬੰਨ ਕੇ ਜਿੰਨਾ ਸਿਮਰਨ ਹੁੰਦਾ ਹੈ, ਸੇਵਾ ਹੁੰਦੀ ਹੈ, ਪਰਉਪਕਾਰ ਹੁੰਦਾ ਹੈ, ਨੇਕੀ ਹੁੰਦੀ ਹੈ, ਕਰ ਲੈ। ਸਰੀਰ ਦਾ ਬਲ ਦਿਨੋ ਦਿਨ ਘਟਦਾ ਜਾਂਦਾ, ਸਰੀਰ ਦੇ ਇੰਦਰੀ ਜਵਾਬ ਦੇ ਜਾਂਦੇ ਹਨ, ਅੱਖਾਂ ਕੰਨ ਜ਼ਬਾਨ ਹੱਥ ਪੈਰ, ਇਹਨਾਂ ਦਾ ਬਲ ਦਿਨੋ ਦਿਨ ਘਟ ਰਿਹਾ ਹੈ। ਘਟੰਤ ਬਲਨੰ, ਬਲ ਜਿਹੜਾ ਹੈ ਘਟਦਾ ਹੈ।
ਵਧੰਤ ਜਰੂਆ,
ਜਰੂਆ ਮੈਣੇ ਵਡੇਪਾ, ਜਰੂਆ ਮੈਣੇ ਜਰਾ, ਜਰਾ ਮੈਣੇ ਵਡੇਪਾ, ਜਿਹੜਾ ਵਡੇਪਾ ਹੈ ਦਿਨੋ ਦਿਨ ਵਧਦਾ ਜਾ ਰਿਹਾ ਹੈ, ਤੇ ਭੋਲੀ ਮਾਂ ਹੈ। ਮੋਰ ਮੋਰ ਕਰ ਅਦਕ ਲਾਡ ਧਰ, ਪੇਖਤੀ ਹੀ ਜਮਰਾਓ ਹਸੈ, ਆਪਣੇ ਬੱਚੇ ਨੂੰ ਲੋਰੀਆਂ ਦੇ ਰਹੀ ਵੀ ਮੇਰਾ ਮੁੰਡਾ ਵੱਡਾ ਹੁੰਦਾ ਜਾ ਰਿਹਾ ਹੈ, ਜਵਾਨ ਹੁੰਦਾ ਜਾ ਰਿਹਾ। ਧਰਮਰਾਜ ਹੱਸਦਾ, ਇਹਦੀ ਤੇ ਉਮਰ ਦਿਨੋ ਦਿਨ ਘਟਦੀ ਜਾ ਰਹੀ ਹੈ, ਅੱਜ ਦਾ ਦਿਨ ਜਿਹੜਾ ਲੰਘ ਗਿਆ ਇੱਕ ਦਿਨ ਉਮਰ ਘੱਟ ਹੀ ਗਈ ਨਾ। ਕੋਠੇ ਦੇ ਉੱਤੇ ਚਰਖਾ ਕੱਤਣ ਡਈ ਸੀ, ਲਾਗੇ ਮੁੰਡਾ ਖੇਡਣ ਡਿਆ ਸੀ। ਭਗਤ ਕਬੀਰ ਜੀ ਬਾਹਰ ਇਕਾਂਤ ਜੰਗਲ ਨੂੰ ਜਾ ਰਹੇ ਸਨ, ਆ ਕੇ ਵੇਖਿਆ ਖੇਡਦਿਆਂ ਖੇਡਦਿਆਂ ਪੈਰ ਜਿਉ ਬਨੇਰੇ ਤੋਂ ਤਿਲਕਿਆ, ਧਰਮ ਕਰਦਾ ਮੁੰਡਾ ਹੇਠਾਂ ਡਿੱਗ ਪਿਆ। ਡਿੱਗਦੇ ਦਾ ਧੌਣ ਦਾ ਮਣਕਾ ਟੁੱਟ ਗਿਆ, ਮੌਤ ਹੋ ਗਈ ਉਸ ਘਰ ਵਿੱਚ ਜਿੱਥੇ ਖੁਸ਼ੀਆਂ ਰੰਗ ਮੇਲੇ ਸਨ, ਉੱਥੇ ਸੋਗ ਆ ਗਿਆ, ਦੁੱਖ ਆ ਗਿਆ, ਸੰਤਾਪ ਆ ਗਿਆ। ਪਤਾ ਨੀ ਕਿਹੜੇ ਸਮੇਂ ਬੁਢੇਪੇ ਨੇ ਅੰਤ ਤੇ ਪੁੱਜ ਜਾਣਾ। ਬੁਢੇਪੇ ਦਾ ਅੰਤ ਮੌਤ ਹੈ, ਮੌਤ ਸਿਰ ਦੇ ਉੱਤੇ ਕੂਕ ਰਹੀ ਹੈ। ਕਾਲ ਕਿਸੇ ਦਾ ਲਿਹਾਜ਼ ਨਹੀਂ ਰੱਖਦਾ, ਮਾਰੇ ਕਾਲ ਆਏ ਜਬ ਇੱਕ ਹੀ ਚੁਪੇੜ, ਤਬ ਤੇਰੇ ਔਰ ਮੇਰੇ ਸਭ ਭਾਗ ਭਾਗ ਜਾਏਗੇ। ਬੇਟਾ ਬੇਟੀ ਬਾਪ ਮਾਈ, ਮਿੱਤਰ ਬੰਧੂ ਭੈਣ ਭਾਈ, ਅਰਧੇ ਅੰਗੀ ਕਾਮ ਨੇ ਆਈ, ਖਾਕ ਮੇ ਮਲਾਹੇਂਗੇ। ਉਹਨਾਂ ਨੇ ਤੇ ਮਿੱਟੀ ਵਿੱਚ ਮਿੱਟੀ ਕਰ ਦੇਣਾ, ਤੇਰੀ ਰੱਖਿਆ ਨਹੀਂ ਕਰ ਸਕਣਗੇ। ਦਿਨੋ ਦਿਨ ਬੁਢੇਪਾ ਵੱਧ ਰਿਹਾ ਹੈ।
ਹਿਤ ਅੰਤ ਮਾਇਆ,
ਰਾਮਜੀ ਦੀ ਗੱਲ ਇਹ ਹੈ ਕਿ ਮਾਇਆ ਦਾ ਹਿੱਤ, ਮਾਇਆ ਦਾ ਪਿਆਰ ਦਿਨੋ ਦਿਨ ਵੱਧਦਾ ਜਾਂਦਾ ਹੈ। ਬੁਢੇਪੇ ਵਿੱਚ ਮਾਇਆ ਦਾ ਪਿਆਰ ਹੋਰ ਵੀ ਵੱਧ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਹੇ ਹਰੀ ਕ੍ਰਿਸ਼ਨ ਹਰੀ ਲਾਲ, ਦੇਖ ਦਿਨੋ ਦਿਨ ਸਰੀਰ ਘਟਦਾ ਜਾ ਰਿਹਾ ਹੈ। ਮਨੁੱਖ ਦੇ ਅੰਤ ਦੇ ਦਿਨ ਲਾਗੇ ਆਉਂਦੇ ਹਨ, ਪਰ ਇਹਦਾ ਮਾਇਆ ਦਾ ਮੋਹ ਵੱਧਦਾ ਜਾਂਦਾ ਹੈ, ਪ੍ਰਭੂ ਭਗਤੀ ਦਾ ਇਸ ਨੂੰ ਚੇਤਾ ਨਹੀਂ।
ਅਤਿਅੰਤ ਆਸਾ,
ਅਤਿਅੰਤ ਅੰਤ ਤੋਂ ਵੀ ਰਹਿਤ, ਬਹੁਤੀ ਆਸਾ ਲੱਗੀ ਹੋਈ ਹੈ ਨਾ। ਹੇ ਵਾਹਿਗੁਰੂ, ਹੁਣ ਪੁੱਤਰ ਹੱਤੇ ਹੋ ਗਿਆ, ਹੁਣ ਪੋਤਰੇ ਦੇ ਘਰ ਵੀ ਕੋਈ ਪੁੱਤਰ ਦੇ ਦੇ, ਉਹਦਾ ਵੀ ਵਿਆਹ ਵੇਖ ਕੇ ਹੀ ਮਰਾਂ। ਸੋ ਇਸ ਤਰ੍ਹਾਂ ਦੀਆਂ ਆਸਾਂ ਜਿਹੜੀਆਂ ਹਨ ਨਾ, ਹੁਣ ਤੇ ਮਕਾਨ ਬਣ ਗਿਆ, ਧਨ ਵੀ ਕੁਝ ਜਮ੍ਹਾਂ ਹੋ ਗਿਆ, ਕੁਝ ਹੋਰ ਵੀ ਲੈਣਾ ਚਾਹੁੰਦਾ ਹੈ, ਇਹ ਤ੍ਰਿਸ਼ਨਾ ਮੁੱਕਦੀ ਨਹੀਂ। ਸਹਿਸ ਫਟੇ ਲੱਖ ਕੋਟ ਧਾਵੇ, ਲੱਖਾਂ ਕਰੋੜਾਂ ਅਰਬਾਂ ਖਰਬਾਂ ਤੇ ਵੀ ਮਨ ਜਿਹੜਾ ਹੈ ਖਲੋਂਦਾ ਨਹੀਂ। ਬਿਨਾਂ ਸੰਤੋਖ ਤੋਂ ਮਨੁੱਖ ਨੂੰ ਰੱਜ ਆਉਂਦਾ ਹੀ ਨਹੀਂ। ਇਸ ਵਾਸਤੇ ਬਿਨਾਂ ਸੰਤੋਖ ਤੋਂ ਮਨ ਟਿਕੇਗਾ ਵੀ ਨਹੀਂ, ਮਨ ਭਟਕੇਗਾ, ਮਨ ਚੰਚਲ ਹੋਵੇਗਾ। ਗੁਰਦੇਵ ਕੀ ਫਰਮਾਉਂਦੇ ਹਨ,
ਆਥਿਤ ਭਵਨੰ,
ਜਿਹੜਾ ਮਨੁੱਖ ਹੈ ਨਾ, ਉਹ ਆਪਣੇ ਭਵਨ ਵਹਿਣੇ ਘਰ ਵਿੱਚ ਰਹਿਣਾ ਅਥਿਤ ਪ੍ਰਾਹੁਣਿਆਂ ਵਾਂਗੂ ਨਹੀਂ ਸਮਝਦਾ। ਆਪਣੇ ਆਪ ਨੂੰ ਇੰਜ ਸਮਝਦਾ ਵੀ ਜਿਵੇਂ ਮੈਂ ਸਦੈਵੀ ਰਹਿਣਾ ਹੈ। ਗੁਰਦੇਵ ਫਰਮਾਉਂਦੇ ਹਨ,
ਅਤਿਅੰਤ ਆਸਾ ਆਥਿਤ ਭਵਨੰ,
ਬੜੀ ਮਨ ਵਿੱਚ ਆਸਾ ਲੱਗੀ ਹੋਈ ਹੈ। ਗੁਰਦੇਵ ਫਰਮਾਉਂਦੇ, ਤੂੰ ਤਾਂ ਅਥਿਤੀ ਹੈ। ਅਥਿਤੀ ਉਹਨੂੰ ਕਹਿੰਦੇ ਹਨ ਜਿਹੜਾ ਥਿਤ ਦੱਸਿਆਂ ਤੋਂ ਬਿਨਾਂ ਹੀ ਆ ਜਾਵੇ। ਇੱਕ ਤਾਂ ਪ੍ਰਾਹੁਣੇ ਨੇ ਨਾ, ਉਹ ਪਹਿਲਾਂ ਹੀ ਟੈਲੀਫੋਨ ਕਰ ਦਿੰਦੇ, ਤਾਰ ਆ ਜਾਂਦੀ, ਚਿੱਠੀ ਆ ਜਾਂਦੀ ਵੀ ਇੰਨੀ ਤਰੀਕ ਨੂੰ ਇੰਨੇ ਵਜੇ ਮੈਂ ਆਉਣਾ। ਇੱਕ ਇਹੋ ਜਿਹੇ ਵੀ ਪ੍ਰਾਹੁਣੇ ਨੇ, ਇਹੋ ਜਿਹੇ ਵੀ ਮਿੱਤਰ ਨੇ, ਇਹੋ ਜਿਹੇ ਵੀ ਸੰਤ ਨੇ ਜਿਹੜੇ ਆ ਰਾਤ ਦੀ ਬੂਹਾ ਖੜਕਾਉਂਦੇ ਨੇ, ਪਤਾ ਹੀ ਨਹੀਂ ਰੋਟੀ ਪਾਣੀ ਖਾ ਕੇ ਸੁੱਤੇ ਸੀ, ਇਹਨੇ ਨਵਾਬਲਾ ਫੜਕਿਆ, ਥਿੱਤੀ ਆ ਗਿਆ ਬਿਨਾਂ ਥਿੱਤ ਦੱਸਣ ਤੋਂ, ਬਿਨਾਂ ਸਮਾਂ ਦੱਸਣ ਤੋਂ। ਜਿਹੜੇ ਜਮਦੂਤ ਨੇ ਨਾ ਉਹ ਥਿੱਤ ਨਹੀਂ ਦੱਸਦੇ। ਮਰਨ ਨਾ ਮੂਰਤ ਪੁੱਛਿਆ, ਪੁੱਛੀ ਥਿੱਤ ਨਾ ਵਾਰ, ਨਾ ਵਾਰ ਵਹਿੰਦੇ ਹਨ ਨਾ ਥਿੱਤ, ਨਾ ਮਹੀਨਾ ਨਾ ਰੁੱਤ। ਪਤਾ ਨੀ ਉਹਨਾਂ ਨੇ ਵਿਣ ਪੁੱਛਿਆ ਹੀ ਲੈ ਜਾਏ, ਮਨੁੱਖ ਨੂੰ ਪੁੱਛਣਾ ਨੀ ਵੀ ਤੇਰੇ ਕੰਮ ਸੌਰ ਗਏ ਹਨ ਕਿ ਨਹੀਂ ਸੌਰੇ। ਅੱਜ ਤੱਕ ਇਸ ਧਰਤੀ ਤੇ ਕੋਈ ਵੀ ਐਸਾ ਮਨੁੱਖ ਨਹੀਂ ਹੋਇਆ ਜਿਹਨੇ ਆਪਣੇ ਸਾਰੇ ਕੰਮ ਪੂਰੇ ਕਰ ਲਏ ਹੋਣ ਤੇ ਪੂਰੇ ਕਰਕੇ ਸਹੀ ਸਲਾਮਤ ਗਿਆ ਹੋਵੇ, ਸਾਰੇ ਕੰਮ ਅਧੂਰੇ ਹੀ ਛੱਡ ਕੇ ਚਲੇ ਜਾਂਦੇ ਹਨ। ਜਿਹੜਾ ਮਨੁੱਖ ਇਹ ਸੋਚਦਾ ਹੈ ਨਾ ਵੀ ਹੁਣ ਨੌਕਰੀ ਕਰ ਲਈਏ, ਜਦੋਂ ਪੈਨਸ਼ਨ ਮਿਲਣ ਲੱਗ ਪੈਗੀ ਉਦੋਂ ਭਜਨ ਕਰਿਆ ਕਰਾਂਗੇ, ਤੇ ਝੂਠ ਬੋਲਦਾ। ਜਿਹੜਾ ਮਨੁੱਖ ਇਹ ਸੋਚਦਾ ਵੀ ਹੁਣ ਵਿਆਹ ਹੋ ਜਾਵੇ, ਹੁਣ ਪਰਿਵਾਰ ਟਿਕਾਣੇ ਸਿਰ ਲੱਗ ਜਾਵੇ, ਮਕਾਨ ਘਰ ਦਾ ਬਣ ਜਾਵੇ, ਫੇਰ ਭਜਨ ਕਰਾਂਗੇ, ਫੇਰ ਨਹੀਂ ਹੋਣਾ। ਇਹ ਤੇ ਨਾਲੋ ਨਾਲ ਹੀ ਭਗਤ ਕਬੀਰ ਜੀ ਕਹਿੰਦੇ ਵੀ ਜਿਹੜਾ ਪੀਂਦਿਆਂ ਪੀਂਦਿਆਂ ਹੀ ਚੱਬ ਲਿਆ, ਪਕਾਉਂਦਿਆਂ ਪਕਾਉਂਦਿਆਂ ਹੀ ਖਾ ਲਿਆ, ਉਹ ਹੀ ਲੇਖੇ ਵਿੱਚ ਪੈਣਾ ਹੈ। ਇਸ ਵਾਸਤੇ ਕੰਮਾਂ ਧੰਦਿਆਂ ਦੇ ਵਿੱਚੋਂ ਹੀ ਸਮਾਂ ਕੱਢਣਾ ਪਵੇਗਾ, ਸਗੋਂ ਕੰਮ ਕਰਦਿਆਂ ਹੀ ਪ੍ਰਭੂ ਦਾ ਚਿੰਤਨ ਕਰਨਾ ਹੈ। ਹਾਂਜੀ, ਫਿਰ
ਗ੍ਰੰਥ ਸਵਾਸਾ,
ਇਸ ਦੇ ਸਵਾਸ ਗਿਣਤੀ ਮਿਣਤੀ ਦੇ ਹਨ। ਧਰਮ ਰਾਜ ਇੱਕ ਇੱਕ ਸਵਾਸ ਗਿਣਦਾ ਹੈ। ਸਾਡੀ ਉਮਰਾਂ ਘੜੀ ਦੀ ਸੂਈ ਤੇ ਨਿਸ਼ਚਿਤ ਨਹੀਂ, ਸਵਾਸਾਂ ਤੇ ਨਿਸ਼ਚਿਤ ਹੈ। ਮਨੁੱਖ ਨੂੰ ਜਿੰਨੇ ਸਵਾਸ ਮਿਲੇ ਹਨ ਉਹਨੇ ਸਵਾਸ ਭੋਗਣ ਦੇ ਬਾਅਦ ਸਮਾਪਤੀ ਹੋ ਜਾਣੀ ਹੈ। ਭਾਵੇਂ ਉਹ ਸਵਾਸ ਥੋੜੇ ਸਮੇਂ ਵਿੱਚ ਲੈ ਲਵੇ ਤੇ ਭਾਵੇਂ ਬਹੁਤੇ ਸਮੇਂ ਵਿੱਚ ਲੈ ਲਵੇ। ਬੈਸਤ ਬਾਰਾਂ ਚਲਤੇ ਅਠਾਰਾਂ, ਸੋਬਤ ਚਾਲੇ ਤੀਸ, ਮੈਥਨ ਕਰਤੇ ਚੌਸਠ ਚਾਲੇ, ਕਿਉਂ ਨਾ ਭਜੇ ਜਗਦੀਸ਼। ਸਵਾਸਾਂ ਦੀ ਗਿਣਤੀ ਵੱਧਦੀ ਘਟਦੀ ਹੈ, ਕਿਉਂ ਨੀ ਪ੍ਰਭੂ ਦਾ ਸਿਮਰਨ ਕਰਦਾ। ਬੈਠਾ ਰਹੋ ਅਰ ਜਾਗ, ਗੁਰਦੇਵ ਕਹਿੰਦੇ ਜੇ ਬਹਿ ਜਾਵੇ ਸਵੇਰੇ ਉੱਠ ਕੇ ਜਾਗਦਾ ਰਵੇ, ਪ੍ਰਭੂ ਦਾ ਸਿਮਰਨ ਕਰਨ ਲੱਗ ਪਵੇ, ਤੈਨੂੰ ਇਹ ਵੀ ਇੱਕ ਸਵਾਦ ਪੈ ਜਾਵੇਗਾ ਜਿਸ ਨਾਲ ਤੇਰੀ ਜ਼ਿੰਦਗੀ ਸਫਲ ਹੋ ਜਾਵੇਗੀ।
ਭਿਆਨ ਧਰਮ,
ਭਿਆਨਕ ਧਰਮ ਰਾਜ ਹੈ, ਧਰਮ ਰਾਜ ਬੜਾ ਭਿਆਨਕ ਹੈ। ਜਿੱਤ ਦਿਹਾੜੇ ਧਨਵਰੀ, ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦਨ ਮਾਣੀ ਕੱਢੀਏ ਹੱਡਾ ਕੂਕੜਕਾਏ, ਸਾਹੇ ਲਿਖੇ ਨ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ, ਆਪਣਾ ਹੱਥੀ ਜੁਲ ਕੇ ਕੈਗਲ ਲੱਗੇ ਧਾਏ, ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣਿਆਏ, ਫਰੀਦਾ ਕੜੀ ਪਵੰਦਈ ਖੜਾ ਨੇ ਆਪ ਮੋਹਾਏ। ਆਵਾਜ਼ਾਂ ਪੈ ਰਹੀਆਂ ਨੇ, ਕਿਉਂ ਆਪਣੇ ਆਪ ਨੂੰ ਲੁਟਾ ਰਿਹਾ। ਸੰਤ ਮਹਾਤਮਾ ਧਰਮ ਗ੍ਰੰਥ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ ਬੜੀ ਕੁਲਾਹਲ ਹੈ, ਬੜਾ ਡੰਡ ਰੌਲਾ ਪੈ ਰਿਹਾ ਹੈ, ਵੈਤਰਨੀ ਨਦੀ ਦੇ ਉੱਤੇ ਨਾਕਾ ਲੱਗਾ ਹੋਇਆ ਹੈ, ਵਾਰੀ ਨਹੀਂ ਆਉਂਦੀ ਅਗਾਂਹ ਲੰਘਣ ਦੀ। ਇਹ ਜਿੰਦ ਇਹ ਰੂਹ ਕਾਲ ਪਰਣਾ ਕੇ ਲੈ ਜਾਵੇਗਾ ਜਿਸ ਕੁੜੀ ਦਾ ਮੰਗਣਾ ਹੋ ਜਾਵੇ। ਇੱਕ ਦਿਨ ਵਿਆਹ ਵਾਲਾ ਵੀ ਆ ਜਾਂਦਾ, ਜਿਹੜਾ ਲਾੜਾ ਕੰਨਾਂ ਨਾਲ ਸੁਣਿਆ ਸੀ ਵਿਆਹ ਕੇ ਲੈ ਜਾਂਦਾ। ਇਹ ਜਿੰਦ ਲਾੜੀ ਹੈ, ਮੌਤ ਨੇ ਇਸ ਨੂੰ ਵਿਆਹ ਕੇ ਲੈ ਹੀ ਜਾਣਾ, ਦਿਨ ਨਿਸ਼ਚਿਤ ਹੋ ਹੀ ਗਏ ਹਨ। ਇਸ ਵਾਸਤੇ ਭਗਤ ਜੀ ਕਹਿੰਦੇ ਹਨ ਜਦੋਂ ਜਿੰਦ ਵਹੁਟੀ ਚਲੇ ਗਈ ਉਦੋਂ ਫਿਰ ਕਿਹਦੇ ਗਲ ਲੱਗ ਕੇ ਇਹ ਸਰੀਰ ਰੋਵੇਗਾ, ਇਹ ਤਾਂ ਮਿੱਟੀ ਹੋ ਜਾਣਾ ਹੈ। ਹੋਣੀ ਹੈ ਇਸ ਨੂੰ ਸਫਲਾ ਕਰਨ ਦਾ ਸਮਾਂ।
ਪਤੰਤ ਮੋਹ ਦੁਰਲੱਭ ਦੇਹ,
ਦੇ ਮਹਿਣੇ ਸਰੀਰ ਤੇ ਬੜਾ ਦੁਰਲੱਭ ਹੈ, ਪਰ ਪਿਆ ਹੋਇਆ ਹੈ ਮੋਹ ਦੇ ਖੂਹ ਵਿੱਚ, ਜਿਸ ਖੂਹ ਦੀ ਮਨ ਵੀ ਨਹੀਂ ਹੈ। ਮਨ ਤੋਂ ਬਿਨਾਂ ਖੂਹ ਹੈ, ਜਿਹੜੇ ਢੱਠੇ ਹੋਏ ਖੂਹ ਹਨ। ਇਸੇ ਪ੍ਰਕਾਰ ਗ੍ਰਸਤ ਦੇ ਮੋਹ ਵਿੱਚ ਜਕੜਿਆ ਹੋਇਆ ਮਨੁੱਖ ਘਰੋਂ ਉੱਠ ਕੇ ਗੁਰਦੁਆਰੇ ਤੱਕ ਨਹੀਂ ਆ ਸਕਦਾ, ਘਰ ਵਿੱਚ ਬੈਠਾ ਹੋਇਆ ਪ੍ਰਭੂ ਦਾ ਸਿਮਰਨ ਨਹੀਂ ਕਰ ਸਕਦਾ, ਕਿਸੇ ਸੰਤ ਮਹਾਤਮਾ ਦਾ ਦਰਸ਼ਨ ਕਰਨ ਵਾਸਤੇ ਨਹੀਂ ਜਾ ਸਕਦਾ। ਇਹ ਮੋਹ ਦੇ ਅੰਨੇ ਖੂਹ ਦੇ ਵਿੱਚ ਡਿੱਗਾ ਹੋਇਆ ਹੈ।
ਤਤ ਆਸਰੰ ਨਾਨਕ,
ਕੇਵਲ ਆਸਰਾ ਹੈ ਤਾਂ ਅਕਾਲ ਪੁਰਖ ਦਾ ਹੈ। ਜਿਨ੍ਹਾਂ ਜਿਨ੍ਹਾਂ ਨੂੰ ਇਹ ਆਸਰਾ ਪ੍ਰਾਪਤ ਹੋਇਆ ਉਹ ਵਡਭਾਗੀ ਹਨ। ਇਹ ਆਸਰਾ ਸਾਰਿਆਂ ਨੂੰ ਪ੍ਰਾਪਤ ਕਰਨਾ ਚਾਹੀਦਾ। ਇਹ ਤਤ ਵਸਤੂ ਹੈ, ਸਾਰ ਵਸਤੂ ਹੈ, ਇਹਨਾਂ ਜੀਵ ਦੀ ਗਤੀ ਨਹੀਂ ਹੈ, ਕਲਿਆਣ ਨਹੀਂ ਹੈ।
गोविंद 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 गोपाल कृपा।
गो मैने पृथ्वी बिंद मैने बनावट बनाउन वाला पालना करन वाला जो अकाल पुरुष वाहिगुरु है उसका मन करके भी सिमरन कर, उसका बाणी करके भी सिमरन कर, उसका शरीर करके भी जस गा। तेरी रचना विचों तेरे हृदय विचों चार प्रकार की बाणी द्वारा परम संतमी ते मध्यमा द्वारा उसका जस वर्णन कर। जो बाणी असी रचना द्वारा बोलते हां इस नूं बैखरी बाणी कहिंदे हां। बैखरी बाणी द्वारा पहले वाहिगुरु वाहिगुरु का जप करना पवेगा ते फिर सहजे सहजे बैखरी बाणी तो मध्यमा बाणी कंठ विच इस दा जप होने लग पवेगा। जिस वेले होर सतगुरु जी की कृपा होई तां फिर पसंती बाणी हिरदे विचों प्रभु दे नाम दा उचारण होवेगा। जदो होर निरंकार की कृपा होगी फिर परा बाणी जो धुनी दे हेठा मन्या है अस्थान उथो इस दी आवाज निकलेगी। जदो परा बाणी तो आवाज उठेगी तां मनुख दे रोम रोम विच समा जावेगी। जिन्ना चिर अजे बैखरी बाणी बोलदे हां आवाज साडी कन्ना तक ही जांदी है, दूसरे दे हिरदे दे विच शेक नहीं करदी। दो जनानियां दे पति इकट्ठे रहिंदे सन, इक भगती करदा सी, इक करवाउंदा सी, इक कथा करिया करदा सी, इक सुनिया करदा सी, इक कीर्तन गाउंदा सी, दूजा सुनदा सी। देव नेत नाल दोवां दा अकाल चलाना इके दिन ही हो गया, दोवां नूं इक ही चिखा दे विच संस्कारिया गया। ਦੋਵੇਂ ਧਰਮ ਪਤਨੀਆਂ ਆ ਕੇ ਫੁੱਲ ਚੁਗਣ ਲੱਗੀਆਂ। ਵਿਚਾਰ ਕਰਦੀਆਂ ਵੀ ਆਪੋ ਆਪਣੇ ਪਤੀ ਦੇ ਫੁੱਲ ਵੱਖੋ ਵੱਖਰੀ ਕਰ ਲਓ। ਹੁਣ ਇੱਕ ਕਹਿੰਦੀ ਵੀ ਇਹ ਕਿਵੇਂ ਹੋ ਸਕਦਾ, ਕਿਵੇਂ ਪਤਾ ਲੱਗੇਗਾ ਵੀ ਮੇਰੇ ਪਤੀ ਦੇ ਹੱਡ ਕਿਹੜੇ ਨੇ ਤੇ ਤੇਰੇ ਪਤੀ ਦੇ ਹੱਡ ਕਿਹੜੇ ਨੇ। ਜਿਹਦੇ ਘਰ ਵਾਲਾ ਬਾਣੀ ਸੁਣਦਾ ਸੀ ਨਾ ਉਹ ਪਤਨੀ ਕਹਿਣ ਲੱਗੀ ਵੀ ਮੈਂ ਤੇ ਆਪਣੇ ਘਰ ਵਾਲੇ ਦੇ ਹੱਡ ਪਛਾਣ ਲਵਾਂਗੀ। ਕਿਉਂ? ਮੇਰਾ ਘਰ ਵਾਲਾ ਜਦੋਂ ਬਾਣੀ ਸੁਣਦਾ ਸੀ ਤੇ ਘਰ ਆ ਕੇ ਦੱਸਿਆ ਕਰਦਾ ਸੀ ਵੀ ਜਿਹੜੀ ਮੈਂ ਬਾਣੀ ਸੁਣਦਾ ਨਾ ਮੇਰੇ ਕਾਲਜੇ ਵਿੱਚ ਛੇਕ ਕਰੀ ਜਾਂਦੀ, ਮੇਰੇ ਸਰੀਰ ਦੇ ਰੋਮ ਰੋਮ ਵਿੱਚ ਰਚਦੀ ਹੈ, ਮੈਨੂੰ ਨਿਸ਼ਚਾ ਵੀ ਉਹਦੀਆਂ ਹੱਡੀਆਂ ਵਿੱਚ ਵੀ ਸੁਰਾਖ ਹੋਣਗੇ, ਉਹਨਾਂ ਸੁਰਾਖਾਂ ਤੋਂ ਮੈਂ ਪਹਿਚਾਨ ਕਰ ਲਵਾਂਗੀ ਉਸਦੀ। ਗੁਰਦੇਵ ਫਰਮਾਉਂਦੇ ਹਨ
ਗੋਬਿੰਦ 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 ਗੋਪਾਲ ਕਿਰਪਾ।
ਗੋਬਿੰਦ ਦਾ ਸਿਮਰਨ ਕਰ, ਵਾਹਿਗੁਰੂ ਦਾ ਭਜਨ ਕਰ, ਅਕਾਲ ਪੁਰਖ ਦਾ ਜਸ ਗਾ। ਮਨ ਕਰਕੇ ਵੀ ਗਾ, ਬਾਣੀ ਕਰਕੇ ਵੀ ਗਾ, ਸਰੀਰ ਕਰਕੇ ਵੀ ਗਾ। ਜਿਨ੍ਹਾਂ ਨੇ ਪਿੱਛੇ ਪ੍ਰਭੂ ਦਾ ਸਿਮਰਨ ਕੀਤਾ ਉਹ ਧੰਨਤਾ ਯੋਗ ਹਨ, ਜਿਹੜੇ ਹੁਣ ਕਰ ਰਹੇ ਉਹ ਵੀ ਧੰਨਤਾ ਯੋਗ ਹਨ, ਜਿਹੜੇ ਆਉਣ ਵਾਲੇ ਸਮੇਂ ਕਰਨਗੇ ਉਹ ਵੀ ਧੰਨਤਾ ਯੋਗ ਹਨ। ਪਰ ਹੁੰਦਾ ਤਾਂ ਹੈ ਜੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਵੇ। ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਇਆ ਮਾਇਆ ਕਿਰਪਾ ਕਰਨ ਤਾਂ ਪ੍ਰਮਾਤਮਾ ਦਾ ਸਿਮਰਨ ਹੋ ਸਕਦਾ ਹੈ।
ਕਾਚ ਕੋਟੰ ਰਚੰਤੋਂ।
ਚੌਥੇ ਸ਼ਲੋਕ ਵਿਚ ਗੁਰਦੇਵ ਫਰਮਾਉਂਦੇ ਹਨ ਹੰਕਾਰ ਦੀ ਨਿਵਿਰਤੀ ਕਰਦੇ ਵੀ ਜਿਹੜੀ ਕਾਇਆ ਦਾ ਮਾਣ ਕਰੀਦਾ ਹੈ ਇਹ ਕਾਇਆ ਵਸਤੂ ਕੀ ਹੈ ਜਰਾ ਵਿਚਾਰੀਏ ਤਾਂ ਸਹੀ। ਕੱਚ ਕੋਟ, ਕੱਚ ਦਾ ਕੋਟ ਹੈ, ਕੱਚ ਦਾ ਕਿਲਾ ਹੈ, ਕੱਚ ਦਾ ਮਕਾਨ ਹੈ। ਹੁਣ ਸ਼ੀਸ਼ੇ ਦੇ ਮਕਾਨ ਦਾ ਕੀ ਭਰੋਸਾ ਕੀਤਾ ਜਾ ਸਕਦਾ ਹੈ? ਜਿਹੜਾ ਕੱਚਾ ਮਕਾਨ ਹੈ, ਜਿਹੜਾ ਕੱਚੀ ਮਿੱਟੀ ਦਾ ਬਣਿਆ ਹੋਇਆ ਹੈ, ਉਹਦੇ ਮੀਂਹ ਪਿਆ ਤੇ ਝੱਟ ਫੁਰ ਜਾਣਾ। ਛੋਟੇ ਛੋਟੇ ਬੱਚੇ ਨਦੀ ਦੇ ਕਿਨਾਰੇ ਆਪਣੇ ਪੈਰ ਉੱਤੇ ਹੀ ਰੇਤਾ ਜੀ ਥੱਪ ਕੇ ਮਕਾਨ ਬਣਾ ਲੈਂਦੇ ਨੇ, ਘੜੀ ਕੁ ਬਾਅਦ ਛੱਲ ਆਉਂਦੀ ਪਾਣੀ ਦੀ ਝੱਟ ਰੋੜ ਕੇ ਲੈ ਜਾਂਦੀ ਹੈ। ਇਹ ਜਿਹੜੇ ਵੱਡੇ ਵੱਡੇ ਮਕਾਨ ਬਣਾਈ ਬੈਠਾ ਹੈ ਇਹ ਰਹਿਣੇ ਨਹੀਂ, ਇੱਕ ਦਿਨ ਨਾਸ ਹੋ ਜਾਣੇ ਹਨ। ਇੱਥੇ ਤੇ ਰਾਵਣ ਵਰਗੇ ਨਹੀਂ ਰਹੇ ਜਿਨ੍ਹਾਂ ਦੇ ਕੋਲ ਬੜੀ ਫੌਜ ਸੀ। ਸੁਣਿਆ ਹੈ ਵੀ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਇੱਕ ਔਗਣ ਸੀ ਰਾਵਣ ਵਿੱਚ, ਉਸ ਔਗਣ ਦਾ ਸਦਕਾ ਰਾਵਣ ਦੀ ਸਾਰੀ ਲੰਕਾ ਸੜ ਗਈ। ਸਾਰੀ 1,00,000 ਤੇ 46,000 ਫੌਜ ਜਿਹੜੀ ਸੀ ਉਹ ਵੀ ਖਤਮ ਹੋ ਗਈ। ਹੋਰ ਵੀ ਜਿੰਨੇ ਉਹਦੇ ਧੀਆਂ ਪੁੱਤਰ ਸੀ ਉਹ ਵੀ ਜੰਗ ਦੇ ਵਿੱਚ ਸਮਾਪਤ ਹੋ ਗਏ। ਔਗਣ ਕੋਈ ਵੀ ਚੰਗਾ ਨਹੀਂ, ਪਰ ਸਾਡਾ ਕਬਰੇ ਕੀ ਹਾਲ ਹੋਣਾ। ਜਦੋਂ ਮਨੁੱਖ ਸੱਚੇ ਦਿਲ ਨਾਲ ਆਪਣੇ ਅੰਦਰ ਵਿਚਾਰ ਕਰਦਾ ਹੈ ਤਾਂ ਗੁਰਬਾਣੀ ਦਾ ਇਹ ਵਾਕ ਸਹੀ ਉਤਰਦਾ ਹੈ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ। हे सतगुरु जिवें समुंदर च पानी असगाही है एदा साडे शरीर विच औगुण भी असगाही हन। पानी दा अंत नहीं साडे औगुणा दा भी अंत नहीं पर तेरे वर्गा बख्शिंद भी कोई नहीं तेरे वर्गा दयालु कृपालु भी कोई नहीं है। काच कोटन किदा मान करदा है कच्चा किला है शरीर अज नहीं ते कल मिट्टी दा बनिया होया पुतला है बिनस जावेगा। मिट्टी भी ऐसी पवित्र है देही माटी बुल है पवन मिट्टी दा शरीर है पवन विच बोल रही है पवन दा वाजा वज रहा है जदों पवन अलोप हो गई उस वेले शरीर मिट्टी हो जावेगा। मुजरे ज्ञानी मुआ है कौन कौन मुआ रे कौन मुआ ब्रह्म ज्ञानी मिल करो बिचारा ए तो चलत भया। ए ता एक खेड़ सी ए ता एक सुपना सी। सतगुरु जी फरमाउंदे शरीर जड़ा है कच्चा किला है सदा नहीं रहना
रचंत तोयं
तोए नाम पानी दा है ए पानी नाल कच्ची मिट्टी दा गारा जा थप के शरीर बनाया है।
लेपनं रक्त चरमन है
एदे उत्ते फिर जिवें नगारा मर देईदा ना ताडे गुरुद्वारे नगारा नहीं दसिया मैनू नगारा जरूर चाहिदा गुरुद्वारे च जेड़े राजे महाराजे ने ना उन्हां दे दरबार विच नगारे हुंदे ने फिर रणजीत नगारा जदों वजदा बाई धार दे राजे कंबण लग पैंदे ने कंधां कंबदियां ने जनानियां अपने बच्चियां नूं लै के अंदर वड़ जांदियां जदों गुरु गोबिंद सिंह महाराज जी घोड़े ते सवार हो के मैदान नूं चढ़दे हन। जे मैं कथा विच फिर होर उचा उदाहरण देण लग पिया ते कथा लमक जावेगी ए मैनूं भय है। सो सतगुरु सचे पातशाह जी दी हर समय जित हुंदी है गरीब नवाज पातशाह जी फरमाउंदे हन
नवंत द्वार
नौ इस दियां गोलकां हन नौ इस दे मेन गेट हन लंका दे सत दरवाजे सन ओ भी सड़ गई। मनुख दे शरीर दे नौ दरवाजे हन काच कूटंग रचंत तोयं ए कच्चा किला है पानी नाल बनाया गया है एदे विच मसाला भी इन्ना चंगा नहीं पिया। हां जी
नवंत द्वारं
नवा द्वारियां वाला है काज कोटंग रचंत तोयंग लिपनंग रक्त चरमण है इनू लिंबिया होया है रत दे नाल मिज दे नाल उत्ते इहदे चमड़ा मर दिता है। वारी बलहारी जाइए नेते ओदी शाने उत्तों ओसे दियां कुदरतां बनाया तुश बंदा है अड्डो अड्डी हड्डियां दे जोड़ जोड़े जुगत नाल कीती सो सफाई सोना फेर फेर रंदा है उत्तों सोने पोचे नाल पोचिया मनारा सोना विच मल मूत भर दिता माल मंदा है बंदा ओदा होए के ते करे बंदगी ता बंदा चंगे तो भी चंगा है बंदगी बगैर बंदा गंदे तो भी गंदा है। शरीर दे विच विचार करके वेखो भी केड़ी चीज दा मान करदा है। नौ दरवाजे हन ते नवे अपवित्र हन नवे शेख अपवित्र हन कोई भी एदे विच खूबी नहीं। सवेरे इशनान करदा अतर फलेल लाउंदा कई तरह दियां क्रीमां लाउंदा सूट बूट पाउंदा फुलां दे हार पहनदा शाम नूं सारे दुर्गंधित हो जांदे हन फिर इशनान करना पैंदा है फिर नवें सिरों तैयारी करनी पैंदी है। गुरुदेव कहिंदे माण किस गल दा करदा किसे दी मिट्टी चिट्टी है किसे दी मिट्टी काली है इन्हें सारी उम्र इसे विच ही अपना जन्म गवा दिता है इन्हू लिंबण पोचण दे विच ही लगा रहिंदा जिहड़ा असली काम करना सी उह ते रह गया तेरा।
पीत रहतं
नवंत द्वारंग नौ दरवाजे हन ते दरवाजे भी खुले हुए ने कोई तख्ता नहीं बुआ नहीं पर्दा नहीं नवंत द्वारंग पीत रहतं पीत नाम है दरवाजियां दा तख्तियां दा पर्दियां दा ओनू पर्दा भी कोई नहीं बुए खुले हन पता नहीं केड़े दरवाजे थानी प्राण निकल जाने ने वक वक शरीर दे प्राणा दी गति लिखी है धर्मी लोगां ने भी जिस दे प्राण मुंह थानी निकलदे ओ किधर जांदा जिहदे स्वास नासखा थानी निकलदे ने ओ केड़ी गति नूं प्राप्त हुंदा ते जेड़े ब्रह्म ज्ञानी पुरश ने उन्हां दे स्वास ब्रह्म रुद्र दसम द्वार थानी निकलदे ने नौ दरवाजिआं ते उन्हां ने काबू पा लिया नौ दरवाजे नौ दर नौ दरवाजे प्रगट हन, दसवां गुप्त है। मूंदलिए दरवाजे बाजीले अनहद बाजे, कहिंदे जिन्हां ने नवा गोलकां ते काबू पा लिया, ओ बोलदे हिसाब नाल हन, खांदे पींदे हिसाब नाल हन, सुनदे हिसाब दा हन, सारे इंद्रियां दे विषयां नूं जिन्हां ने काबू विच कर लिया, ओ सारी शक्ति नूं इकट्ठियां करके दसम द्वार फोड़दे ने, सिर दे विच तालू दे विच छेक हो जांदा जदों उन्हां दे श्वास निकलदे, कहिंदे ओ सीधे ही बैकुंठ नूं चले जांदे, सीधे ही सचखंड नूं चले जांदे। बाबा श्याम सिंह जी ब्रह्म ग्यानी महापुरुष होए ने श्री अमृतसर साहिब विखे, 72 साल उन्हां ने लगातार श्री हरिमंदर साहिब विच कीर्तन दी सेवा कीती है, एक दमड़ी नहीं लई किसे तों। अमृत वेले आउंदे हन, आसा जी दी वार दे कीर्तन तों पहला चौंकी लाउंदे सन, तिन पहरे दी चौंकी अजे तक उन्हां दे नाम ते चलदी है, उन्हां दे नाम दे कड़ा प्रसाद दी देग हो के अरदास हुंदी है, ते फिर आसा दी वार दा कीर्तन शुरू हुंदा है। दस गुरु ग्रंथ साहिब रोज अपने डेरे प्रकाश करिया करदे सन, बड़ी श्रद्धा भावना सी, बड़े बड़े कहिंदे कहाउंदे विद्वान लोग आउंदे सन, जदों दर्शन करदे सी चरणां ते ढह पैंदे सन, कहिंदे जदों उन्हां दा शरीर छुट्टिया ना ते उन्हां दे शरीर दा दसम द्वार जिहड़ा सी खुल गया, दसम द्वार थानी श्वास निकले, ते जिवें इक गोला जिहा आकाश नूं को गुबारा जिहा चढ़दा, इस तरह उन्हां दे डेरे तों ज्यों लाइट चली, ज्यों रोशनी आकाश वल वधी, हजारां लोकां ने इह गल वेखी, श्री हरिमंदर साहिब दे विच आ के दखण दी बाई अंदरों बाहर नूं ओह आवाज निकल गई, ते उत्थे खड़का वी होया हरिमंदर साहिब दे विच, लक्षण ला लिया सेवकां ने कि महापुरशां दा शरीर छुट गया, ते जान लगे भी हुण सचखंड हरिमंदर साहिब मत्था टेक के सचखंड नूं पधारे हन। सो गरीब नवाज पातशाह कहिंदे नौ दरवाजे हन, ते नवां दे तख्ते कोई नहीं, ना कोई लाउण दा यत्न ही करदा, बूहे खुले पए, चोर आउंदे ने लुट के लै जांदे ने माल,
बाय रूपं स्तंभं है।
फिर जिहड़ा इह मकान है ना शरीर दा, इहदे विच थम्मी दित्ती होई है। ਹੁਣ ਤੇ ਤੁਸੀਂ ਇੱਥੇ ਵਾਹਵਾ ਚਿਰ ਦੇ ਕਈ ਆ ਗਏ ਜੇ, ਜਿਹੜੇ ਪੰਜਾਬ ਵਿੱਚ ਰਹਿਣ ਵਾਲੇ ਉਹਨਾਂ ਨੂੰ ਪਤਾ ਗਰੀਬੀ ਸੀ, ਹੁਣ ਤੇ ਉੱਥੇ ਵੀ ਬੜੀਆਂ ਬੜੀਆਂ ਵਧੀਆ ਇਮਾਰਤਾਂ ਬਣ ਗਈਆਂ ਨੇ। ਕੋਈ ਵਿਚਾਰਾ ਛੰਨ ਪਾਉਂਦਾ ਜਾਂ ਮੀਂਹ ਪੈਣ ਲੱਗ ਪੈਂਦਾ, ਸ਼ਤੀਰੀ ਟੁੱਟਣ ਤੇ ਆ ਜਾਂਦੀ, ਫਿਰ ਹੇਠਾਂ ਉਸ ਦੇ ਕੋਈ ਵੜਾ ਦੇ ਦੀਦਾ, ਉਹਦੇ ਥੰਮੀ ਦੇ ਦਈਦੀ ਹੈ। ਇਹ ਜਿਹੜਾ ਸਰੀਰ ਹੈ ਇਹਨੂੰ ਵੀ ਥੰਮੀ ਦਿੱਤੀ ਹੋਈ ਹੈ। ਕਾਹਦੀ ਥੰਮੀ ਹੈ?
ਵਾਹੇ ਰੂਪੰ ਅਸਥੰਭਨ ਹੈ,
ਵਾਹੇ ਮੈਣੇ ਵਾਹ, ਵਾਹ ਮੈਣੇ ਹਵਾ, ਹਵਾ ਮੈਣੇ ਸਵਾਸ, ਸਵਾਸਾਂ ਦੀ ਥੰਮੀ ਹੈ, ਪਵਨ ਦੀ ਥੰਮੀ ਹੈ, ਹਵਾ ਦੀ ਥੰਮੀ ਦਿੱਤੀ ਹੋਈ ਹੈ। ਜਿਹੜਾ ਸਰੀਰ ਚੱਲ ਰਿਹਾ ਨਾ, ਹਵਾ ਦੇ ਆਸਰੇ ਚੱਲ ਰਿਹਾ, ਸਵਾਸਾਂ ਦੇ ਆਸਰੇ ਚੱਲ ਰਿਹਾ, ਜਦੋਂ ਸਵਾਸਾਂ ਦੀ ਥੰਮੀ ਨਿਕਲ ਗਈ, ਉਸ ਵੇਲੇ ਇਸ ਮਕਾਨ ਨੇ ਡਿੱਗ ਪੈਣਾ ਹੈ, ਢਹਿ ਢੇਰੀ ਹੋ ਜਾਣਾ, ਫਿਰ ਅੱਖ ਨਹੀਂ ਖੁੱਲਣੀ, ਫਿਰ ਅੱਖਾਂ ਨੇ ਜਵਾਬ ਦੇ ਦੇਣਾ। ਇੱਕ ਵਾਰ ਸਾਰੇ ਇੰਦਰੇ ਇਕੱਠੇ ਹੋ ਗਏ, ਇਹਨਾਂ ਨੇ ਕਿਹਾ ਵੀ ਆਪਾਂ ਐਵੇਂ ਜੋ ਲੜਦੇ ਝਗੜਦੇ ਰਹਿੰਦੇ, ਆਪਾਂ ਆਪਣੀ ਚੋਣ ਆਪ ਹੀ ਕਰ ਲਈਏ। ਹਰ ਕੋਈ ਬੰਦਾ ਕਵੇ ਮੈਂ ਪ੍ਰੈਜੀਡੈਂਟ ਬਣਨਾ, ਮੈਂ ਪ੍ਰਧਾਨ ਬਣਨਾ, ਉਰੇ ਅਹੁਦਾ ਸਾਂਭਣ ਨੂੰ ਕੋਈ ਤਿਆਰ ਹੀ ਨਹੀਂ ਹੁੰਦਾ। ਜਿਹੜੇ ਸਰੀਰ ਦੇ ਇੰਦਰੇ ਸੀ ਇਹ ਵੀ ਸਾਰੇ ਖਲੋ ਗਏ, ਵਿੱਚੋਂ ਕੁਝ ਸਿਆਣਿਆਂ ਨੇ ਰਹਿ ਦਿੱਤੀ ਵੀ ਏਦਾਂ ਨਹੀਂ, ਕੋਈ ਆਪੋ ਆਪਣੀ ਸ਼ਕਤੀ ਕਰਾਮਾਤ ਵਿਖਾਓ। ਕਹਿੰਦੇ ਚਲੋ ਕਿਸੇ ਸਿਆਣੇ ਤੋਂ ਨਿਰਣਾ ਕਰਾ ਲੈਂਦੇ ਹਾਂ। ਇੱਕ ਦੋ ਕੋਲ ਗਏ, ਉਹਨਾਂ ਨੇ ਟਾਲ ਦਿੱਤਾ, ਆਖਿਰਕਾਰ ਨਿਰਣਾ ਹੋਇਆ ਤੇ ਨਿਰਣਾ ਤੁਹਾਡਾ ਇੱਦਾਂ ਕਰਦੇ ਵੀ ਇੱਕ ਇੱਕ ਇੰਦਰਾ ਸਰੀਰ ਤੋਂ ਲੰਬੇ ਹੋ ਜਾਓ। ਜਿਸ ਵੇਲੇ ਸਰੀਰ ਤੋਂ ਕੰਨ ਪਾਸੇ ਹੋ ਗਏ ਤੇ ਬੰਦਾ ਬੋਲਾ ਹੋ ਗਿਆ ਪਰ ਮਰਿਆ ਨਾ। ਫਿਰ ਕੰਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਟਿਕਾਣੇ ਚਲੇ ਜਾਓ, ਅੱਖਾਂ ਨੂੰ ਕਿਹਾ ਵੀ ਤੂੰ ਆ ਜਾ, ਅੱਖਾਂ ਆ ਗਈਆਂ, ਬੰਦਾ ਅੰਨਾ ਹੋ ਗਿਆ ਪਰ ਮਰਿਆ ਨਹੀਂ, ਜ਼ਬਾਨ ਲਾਂਭੇ ਹੋ ਗਈ, ਮੂੰਹ ਬੰਦ ਹੋ ਗਿਆ, ਬੰਦਾ ਗੁੰਗਾ ਤੇ ਹੋ ਗਿਆ ਪਰ ਮੌਤ ਨਹੀਂ ਹੋਈ। ਤਮਾਮ ਇੰਦਰੇ ਵਾਰੀ ਵਾਰੀ ਕਰਕੇ ਬਾਹਰ ਹੋਏ, ਸਰੀਰ ਜਿਉਂ ਕਾ ਤਿਉਂ, ਜਦੋਂ ਸਵਾਸਾਂ ਦੀ ਵਾਰੀ ਆਈ, ਜਦੋਂ ਪ੍ਰਾਣਾਂ ਦੀ ਵਾਰੀ ਆਈ, ਜਦੋਂ ਸਵਾਸ ਨਿਕਲੇ, ਸਾਰੇ ਇੰਦਰੇ ਮਿੱਟੀ ਹੋ ਗਏ, ਢਹਿ ਢੇਰੀ ਹੋ ਗਏ। ਸਵਾਸਾਂ ਤੋਂ ਬਿਨਾਂ ਨਾ ਕੰਨ ਸੁਣਦੇ ਹਨ, ਨਾ ਅੱਖਾਂ ਵੇਖਦੀਆਂ ਹਨ, ਨਾ ਰਸਨਾ ਬੋਲਦੀ ਹੈ। ਇਸ ਵਾਸਤੇ ਕਹਿੰਦੇ ਵੀ ਸਾਰੇ ਸਰੀਰ ਦਾ ਜਿਹੜਾ ਰਾਜਾ ਹੈ ਨਾ, ਪ੍ਰਧਾਨ ਪ੍ਰੈਜੀਡੈਂਟ, ਉਹ ਪ੍ਰਾਣ ਹੀ ਨੇ, ਇਹਨਾਂ ਪ੍ਰਾਣਾਂ ਤੋਂ ਬਿਨਾਂ ਗਤੀ ਨਹੀਂ ਚੱਲਦੀ। ਇਹ ਪ੍ਰਾਣਾ ਦੇ ਘੋੜੇ ਤੇ ਚੜ ਕੇ ਜੀਵ ਅਗਲੇ ਦੁਨੀਆਂ ਵਿਚ ਜਾਂਦਾ। ਜਦੋਂ ਇਹ ਪੰਜ ਤੱਤਾਂ ਦਾ ਸਰੀਰ ਖਤਮ ਹੋ ਜਾਂਦਾ, ਫਿਰ 17 ਤੱਤਾਂ ਦਾ ਇੱਕ ਸੂਖਸ਼ਮ ਸਰੀਰ ਹੈ, ਉਹਦੇ ਉੱਤੇ ਸਾਡੀ ਰੂਹ ਸਵਾਰ ਹੋ ਕੇ ਪ੍ਰਲੋਕ ਨੂੰ ਜਾਂਦੀ ਹੈ, ਜਿਸ ਦੇ ਕੋਲੋਂ ਹਿਸਾਬ ਕਿਤਾਬ ਲਿਆ ਜਾਂਦਾ, ਜਿਹਨੂੰ ਦੁੱਖ ਸੁੱਖ ਭੋਗਣਾ ਪੈਂਦਾ, ਜੋ 84 ਦੇ ਚੱਕਰ ਵਿਚ 18 ਨਰਕਾਂ ਵਿਚ ਅਤੇ ਸਵਰਗਾਂ ਵਿਚ ਸੁੱਖ ਤੇ ਦੁੱਖ ਜਿਹੜੇ ਸਰੀਰ ਨੇ ਭੋਗਣਾ, ਇੱਕ ਇਹਦੇ ਅੰਦਰ ਹੋਰ ਸਰੀਰ ਹੈ, ਇੱਕ ਹੋਰ ਵਿਸ਼ਾ ਹੈ। ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਹਨ,
ਗੋਵਿੰਦ ਨਾਮ ਨਹਿ ਸਿਮਰੰਤ,
ਇਹ ਮਨੁੱਖ ਨੇ ਜਿਹੜਾ ਕੰਮ ਕਰਨਾ ਸੀ ਨਾ ਇਸ ਸਰੀਰ ਨਾਲ, ਉਹ ਕੰਮ ਤੇ ਕਰਦਾ ਨੀ। ਗੁਰਦੁਆਰੇ ਆ ਕੇ ਜਿਹੜਾ ਕੰਮ ਕਰਨਾ ਨਾ, ਭਜਨ ਕਰਨਾ, ਨਾਮ ਜਪਣਾ, ਬਾਣੀ ਪੜ੍ਹਨੀ, ਉਹ ਕੰਮ ਤੇ ਭੁੱਲ ਗਿਆ। ਲੜਾਈ ਝਗੜਾ ਹਰ ਜਗ੍ਹਾ ਦੇ ਉੱਤੇ ਪ੍ਰਧਾਨ ਹੋ ਗਿਆ। ਇਸ ਵਾਸਤੇ ਹੁਣ ਬਹੁਤੀਆਂ ਥਾਵਾਂ ਦੇ ਉੱਤੇ ਲੋਕੀ ਗੁਰਦੁਆਰੇ ਜਾਣੋਂ ਹਟ ਗਏ ਨੇ। ਉਹ ਕਹਿੰਦੇ ਨੇ ਜੀ ਕੀ ਜਾਣਾ ਵਾ, ਘਰ ਹੀ ਰਹਿੰਦੇ ਆ। ਪਰ ਇਹ ਗੱਲ ਚੰਗੀ ਨਹੀਂ। ਹਰ ਮਨੁੱਖ ਨੂੰ ਸਤਿਗੁਰੂ ਜੀ ਦੀ ਸੰਗਤ ਵਿੱਚ ਆਉਣਾ ਚਾਹੀਦਾ। ਘਰ ਦੇ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਤੇ ਮਨੁੱਖ ਕਰ ਸਕਦਾ, ਬਾਣੀ ਤੇ ਪੜ੍ਹ ਸਕਦਾ, ਪਰ ਇਹ ਜਿਹੜੀ ਤੁਸੀਂ ਬਹਿ ਕੇ ਕਥਾ ਸੁਣਦੇ ਜੇ, ਇਹ ਘਰ ਵਿੱਚ ਨਹੀਂ ਸੁਣ ਸਕਦੇ। ਸਾਧ ਸੰਗਤ ਨਹੀਂ ਘਰ ਹੋ ਸਕਦੀ। ਸਤਿਗੁਰੂ ਜੀ ਦਾ ਹੁਕਮ ਹੈ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਫਿਰ ਤਰਨ ਵਾਲੀ ਗੱਲ ਤਾਂ ਨਾ ਰਹਿ ਗਈ। ਇਸ ਵਾਸਤੇ ਸਤਿਗੁਰੂ ਜੀ ਨੇ ਸਾਧ ਸੰਗਤ ਦਾ ਮਾਰਗ ਬਣਾਇਆ, ਜਿਸ ਰਾਹ ਤੇ ਆ ਕੇ ਸਾਡਾ ਪਾਰ ਉਤਾਰਾ ਹੋਣਾ। ਫਿਰ
ਨਾਮ ਨਹਿ ਸਿਮਰੰਤ,
ਗੋਬਿੰਦ ਦਾ ਨਾਮ ਨਹੀਂ ਸਿਮਰਦਾ, ਪ੍ਰਮਾਤਮਾ ਦਾ ਭਜਨ ਨਹੀਂ ਕਰਦਾ, ਸੋਚਾਂ ਸੋਚਦਾ, ਕੀ ਸੋਚਦਾ ਹੈ? ਸਤਿਗੁਰੂ ਜੀ ਕਹਿੰਦੇ ਸੋਚਣ ਦਾ ਤੇ ਸਮਾਂ ਹੀ ਨਹੀਂ, ਕਰਨ ਦਾ ਸਮਾਂ। ਜੇ ਕੁਝ ਕਰਨਾ ਤੇ ਕਰ ਲਾ, ਸੋਚਣ ਨਾਲ ਕੁਝ ਨਹੀਂ ਹੋਵੇਗਾ। ਸੈਂਕੜੇ ਹਜ਼ਾਰਾਂ ਸਿਆਣਪਾਂ ਵੀ ਹੋਣ ਤਾਂ ਮਨੁੱਖ ਨਾਲ ਇੱਕ ਨਹੀਂ ਜਾਣੇ। ਇਸ ਵਾਸਤੇ ਜਿਨ੍ਹਾਂ ਮਹਾਂਪੁਰਸ਼ਾਂ ਨੇ ਮਿਹਨਤਾਂ ਕਰ ਕਰਕੇ, ਮਸ਼ਕਤਾਂ ਚੱਲ ਚੱਲ ਕੇ ਸਾਧ ਸੰਗਤ ਕਰੋੜ ਕੱਢਿਆ ਹੈ, ਉਹ ਨਿਚੋੜ ਅਸੀਂ ਲੈਣਾ ਨਹੀਂ ਚਾਹੁੰਦੇ, ਉਹਨਾਂ ਦੇ ਤਜਰਬੇ ਤੋਂ ਲਾਭ ਨਹੀਂ ਲੈਣਾ ਚਾਹੁੰਦੇ। ਆਪ ਤਜਰਬਾ ਕਰਦੇ ਹਾਂ, ਤਜਰਬਾ ਕਰਦਿਆਂ ਕਰਦਿਆਂ ਆਰਵਲਾ ਮੁੱਕ ਜਾਵੇਗੀ, ਫਿਰ ਸਿਮਰਨ ਨਹੀਂ ਹੋਵੇਗਾ। ਗੋਬਿੰਦ ਦਾ ਸਿਮਰਨ ਕਰ।
ਅਗਿਆਨੀ ਜਾਨੰਤ ਅਸੰਗ,
ਇਹ ਅਗਿਆਨੀ ਜੀਵ ਇਹ ਸਮਝਦਾ ਵੀ ਮੈਂ ਤੇ ਅਸਥਿਰ ਰਹਿਣਾ ਹੈ, ਹੋਰ ਸਾਰਾ ਸੰਸਾਰ ਭਾਵੇਂ ਪਰਲੈ ਹੋ ਜਾਵੇ ਪਰ ਮੈਂ ਨਹੀਂ ਮਰਨਾ, ਇਹ ਇਸ ਦੀ ਮੂਰਖਤਾ ਹੈ। ਗੋਬਿੰਦ ਨਾਮ ਨਹਿ ਸਿਮਰੰਤ, ਗੋਬਿੰਦ ਦਾ ਨਾਮ ਨਹੀਂ ਸਿਮਰਦਾ। ਕਿਉਂ ਨਹੀਂ ਸਿਮਰਦਾ? ਅਗਿਆਨੀ, ਅਗਿਆਨੀ ਕਹੀਏ ਮੂਰਖ, ਗਿਆਨੀ ਦੇ ਉਲਟ, ਜਿਸ ਦੇ ਅੰਦਰ ਮੰਦੀ ਮਤ ਆ ਗਈ ਹੈ। ਜਾਣੰਤ ਅਸਥਿਰ, ਜਾਣਦਾ ਆਪਣੇ ਆਪ ਨੂੰ ਅਸਥਿਰ ਰਹਿਣਾ, ਕਾਇਮ ਦਾਇਮ ਰਹਿਣਾ, ਕੁਟਸਥ ਰਹਿਣਾ, ਨਿਰਹਲ ਰਹਿਣਾ ਕਿ ਮੈਂ ਨਹੀਂ ਮਰਨਾ। ਇਹ ਕਹਿੰਦੇ ਪ੍ਰਭੂ ਨੇ ਜਾਂ ਇੱਕ ਫਰਿਸ਼ਤੇ ਨੇ ਇਹਦੇ ਕੰਨ ਚ ਫੂਕ ਮਾਰ ਦਿੱਤੀ ਜਦੋਂ ਜੰਮਿਆ, ਵੀ ਤੇਰੇ ਵਰਗਾ ਅੱਗੇ ਕੋਈ ਨੀ, ਜਿਹੋ ਜਿਹਾ ਤੂੰ ਹੈ ਤੂੰ ਹੀ ਹੈ। ਉਹ ਹੰਕਾਰ ਮਨੁੱਖ ਦੇ ਸਿਰ ਤੇ ਹਾਵੀ ਹੈ, ਇਸ ਵਾਸਤੇ ਦੂਜੇ ਨੂੰ ਆਪਣੇ ਨਾਲੋਂ ਚੰਗਾ ਨਹੀਂ ਸਮਝਦਾ, ਸਾਰਿਆਂ ਨੂੰ ਆਪਣੇ ਪੈਰ ਦੀ ਜੁੱਤੀ ਵਰਗਾ ਸਮਝਦਾ ਹੈ। ਪਰ ਗੁਰੂ ਜੀ ਦਾ ਹੁਕਮ ਇਹ ਹੈ ਕਿ ਹਮ ਨਹੀਂ ਚੰਗੇ, ਬੁਰਾ ਨਹੀਂ ਕੋਈ, ਅਸੀਂ ਆਪ ਹੀ ਚੰਗੇ ਨਹੀਂ ਹਾਂ, ਕੋਈ ਬੁਰਾ ਨਹੀਂ। ਜਿਹੜਾ ਮਨੁੱਖ ਖੁਦ ਬੁਰਾ ਹੈ ਉਹਨੂੰ ਸਾਰੇ ਬੁਰੇ ਦਿਸਦੇ ਹਨ, ਚੋਰ ਨੂੰ ਸਾਰੇ ਚੋਰ ਹੀ ਦਿਸਦੇ ਨੇ, ਸਾਧ ਨੂੰ ਸਾਰੇ ਸਾਧ ਦਿਸਦੇ ਨੇ, ਜਿਹੜਾ ਧਰਮਾਤਮਾ ਨੂੰ ਸਾਰੇ ਧਰਮਾਤਮਾ ਹੀ ਦਿਸਦੇ ਹਨ। ਇਸ ਵਾਸਤੇ ਪ੍ਰਭੂ ਦਾ ਭਜਨ ਕਰ। ਜਿਹੜਾ ਤੂੰ ਇਹ ਸਮਝੀ ਬੈਠਾ ਮੈਂ ਸਦਾ ਰਹਿਣਾ, ਇਹ ਝੂਠ ਹੈ।
ਦੁਰਲਭ ਦੇ ਉਦਰੰਤ,
ਹਰੀ ਕ੍ਰਿਸ਼ਨ ਤੇ ਹਰੀ ਲਾਲ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਇਹ ਤਾਂ ਤੁਸੀਂ ਸਾਡਾ ਹੰਕਾਰ ਜਿਹੜਾ ਸੀ ਨਾ ਇਹ ਨਿਵਿਰਤ ਕਰ ਦਿੱਤਾ, ਹੁਣ ਇਹ ਦੱਸੋ ਵੀ ਮਨੁੱਖਾ ਸਰੀਰ ਸਫਲ ਕਿਵੇਂ ਹੋਵੇ? ਤਾਂ ਫਰਮਾਉਂਦੇ ਹਨ
ਸਾਧ ਸਰਣ ਨਾਨਕ,
ਦੁਰਲਭ ਦੇ ਉਦਰੰਤ, ਇਹ ਦੁਰਲਭ ਕਾਇਆ ਹੈ, ਜਿਹੜੀ ਮੁੱਲ ਨਾਲ ਨਹੀਂ ਮਿਲਦੀ, ਧਨ ਖਰਚਿਆਂ ਸਰੀਰ ਨਹੀਂ ਮਿਲੇਗਾ। ਬੜੇ ਬੜੇ ਸਿਆਣੇ ਡਾਕਟਰ ਨੇ ਜਿਹੜੇ ਬਨੌਟੀ ਅੱਖਾਂ ਪਾ ਦਿੰਦੇ ਨੇ, ਬਨੌਟੀ ਹੱਥ ਲਾ ਦਿੰਦੇ ਨੇ, ਬਨੌਟੀ ਪੈਰ ਲੱਗੇ ਹੋਏ ਕਈਆਂ ਦੇ, ਨੱਕ ਲੱਗੇ ਹੋਏ, ਪਰ ਅਸਲ ਵਰਗੇ ਨਹੀਂ, ਫਿਰ ਵੀ ਨਕਲ ਦੀ ਨਕਲ ਹੀ ਰਹਿੰਦੀ ਹੈ। ਇਹ ਅਸਲੀ ਸਰੀਰ ਜਿਸ ਪਰਮੇਸ਼ਰ ਨੇ ਦਿੱਤਾ ਹੈ ਇਹ ਦੁਰਲੱਭ ਹੈ, ਮੁੱਲ ਨਾਲ ਨਹੀਂ ਮਿਲੇਗਾ। ਇਹ ਅਮੋਲਕ ਸਰੀਰ ਤਾਂ ਸਫਲਾ ਹੋਵੇਗਾ ਦੁਰਲੱਭ ਦੇ
ਸਾਧ ਸਰਣ ਨਾਨਕ,
ਇਹ ਸਾਧ ਸੰਗਤ ਕਰਨ ਨਾਲ ਤਰੇਗਾ ਦੁਰਲੱਭ ਦੇ ਉਦਰੰਤ। ਕਿਵੇਂ ਤਰੇਗਾ ਜੀਵ? ਸਾਧ ਸੰਗਤ ਕਰਨ ਨਾਲ।
ਹਰ 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 ਹਰੇ ਜਪੰਤ,
तीन वेरा यह शब्द आ गया, छे वेरा हर हर। पहले दो वेरा हर हर का अर्थ है मन करके, दूजे दो वेरा का अर्थ है बाणी करके, शरीर करके। मन बाणी शरीर करके हरि परमेश्वर का नाम जप ता तू संसार रूपी समुद्र तो तर जावेगा। वैसे हर हर शब्द के कोश विच अनेक अर्थ किए गए हैं। कलगीधर पातशाह जी की बाणी जे तुसी ध्यान नाल पढ़ो तो उहदे विच गुरुदेव ने एक एक शब्द नू अनेक अर्थां विच वरत्या है। चंडी चरित्र दे विच ए वचन आउंदा, हर सो मुख है हर ती दुख है, अलके हर हार प्रभा हर नी है। लोचन है हर से सर से, हर से परटे हर सी बरनी है, के हर सो कर हा चल गो, हर पै हर की हर नी तरनी है। है कर में हर पै हर सो, हर रूप किए हर की तरनी है। कलगीधर पातशाह जी ने इथे कई रंग भरे हन, कई रस हन, नौ प्रकार दे रस मन्ने हन। रौद्र रस, शिंगार रस गुरु कलगीधर पातशाह दी बाणी विच सारे मौजूद हन। हर सो मुख है, जिथे चंडी दी उपमा आई उदा स्वरूप अलंकार गुरुदेव ने काव दी कमाल करदे हन। के कैसा रूप है हर मैने चंद्रमा, हर सो मुख है मुंह जिसका चंद्रमा वर्गा है। हर ती दुख है, हर ती हर दे नाल ती लग गया, हर मैने दूर करना, दूर कर दी है दुखा नू। अलके हर हार, अलके मैने जुल्फा जड़िया चंडी दिया जुल्फा हन, वो एदा सोहनिया हन। हर हार, हर मैने शिव, शिवजी ते शिवजी दे गले दा हार है सप, सप्पां दा हार पाउंदा शिवजी। अलके हर हार, जुल्फां जड़ियां ने सप दे बच्चे वर्गियां हन। प्रभा हरणी है, नहीं नहीं सप दियां, सप दी शोभा नू चुराउण वालियां हन उस दियां जुल्फां। लोचन है हर से सर से, हर मैने अखां, लोचन मैने नेत्र, लोचन है हर से, हर मैने कवल दा फुल। जड़िया अखां हन उस दियां कवल फुल वांगू खिड़ियां होईयां हन। सरसे सहत रस दे खेड़े विच हन, मोटियां मोटियां अखां हन। लोचन है हर से सरसे, हुण हर दा तीजा अर्थ आ गया कवल दा फुल। कवल दे फुल वांगू नेत्र खिड़े होए हन। हर से भरटे, हर सी बरणी है, हर मैने धनुषबाण। जिहड़ी माता है ना देवी माता, चंडी माता, कई ने ए, एक नहीं, इन्हां दा एक वखरा ही ग्रंथ है, हजारां नाम ओहदे विच आए।
सारी दा अफ्रीका तो पहला आई है ना,
दा सतगुरु जी ने अनुवाद कीता है। जो ओहदे विच लिखिया करीबन करीबन ओही तीन चंडियां हन, तिन्हां चंडियां दे विच ओही हाल मिलदा है। कहिंदे उस देवी दियां अखां बड़ियां सोहणियां हन, कैसियां। लोचन है हर से सर से, हर से भरटे, हर सी बरणी है। नेत्रां दी शोभा जिहड़ी है भरवटियां करके है। फसलां नूं खाणा जमाना बदल गया, अगे ते सिंघां नूं कहिंदा सी ना मुंडियां नूं कि तुसीं केसां दी बेदबी करदे, हुण माईआं भरवटे मुन्नण लग पईआं। ਇਹ ਬੱਜਰ ਕੁਰੈਤ ਹੈ, ਬਖਸ਼ਿਆ ਨਹੀਂ ਜਾਵੇਗਾ ਜਿੰਨਾ ਚਿਰ ਤੱਕ ਦੁਬਾਰਾ ਅੰਮ੍ਰਿਤ ਛੱਕ ਕੇ ਰਹਿਤ ਵਿੱਚ ਤਿਆਰ ਬਰ ਤਿਆਰ ਨਹੀਂ ਹੁੰਦਾ। ਭਾਵੇਂ ਸਿੱਖ ਹੋਵੇ, ਭਾਵੇਂ ਸਿੱਖਣੀ, ਭਾਵੇਂ ਬੰਦਾ ਹੋਵੇ, ਭਾਵੇਂ ਜਨਾਨੀ, ਭਾਵੇਂ ਬੁੱਢਾ ਹੋਵੇ, ਭਾਵੇਂ ਬੱਚਾ, ਰਹਿਤ ਸਾਰਿਆਂ ਵਾਸਤੇ ਇੱਕੋ ਜਿਹੀ ਹੈ। ਲਿਹਾਜ ਕਿਸੇ ਦਾ ਨਹੀਂ ਰੱਖਦੇ ਕਲਗੀਧਰ ਪਾਤਸ਼ਾਹ। ਲੋਚਨ ਹੈ ਹਰ ਸੇ ਹਰ, ਲੋਚਨ ਹੈ ਹਰ ਸੇ ਸਰ ਸੇ, ਹਰ ਸੇ ਭਰਟੇ, ਹਰ ਸੀ ਬਰਣੀ ਹੈ। ਕਹਿੰਦੇ ਜਿਹੜੇ ਭਰਵੱਟੇ ਨੇ ਨਾ, ਉਹ ਏਦਾਂ ਟੇਢੇ ਨੇ ਜਿਵੇਂ ਧਨੁਸ਼ ਬਾਣ ਹੁੰਦਾ ਹੈ। ਹਰਸੀ ਬਰਣੀ ਹੈ, ਹਰ ਮੈਣੇ ਤੀਰ, ਤੇ ਜਿਹੜੀ ਬਰਣੀ ਅੱਖਾਂ ਦੀਆਂ ਪਲਕਾਂ ਹਨ, ਪਲਕਾਂ ਦੇ ਵਿੱਚੋਂ ਨਜ਼ਰ ਹੈ, ਉਹ ਨਜ਼ਰ ਤੀਰ ਵਾਂਗੂ ਤਿੱਖੀ ਹੈ। ਜੇ ਕਿਸੇ ਰਾਕਸ਼ਸ ਵੱਲ ਨੇਤਰ ਭਰ ਕੇ ਦੇਵੀ ਵੇਖੇ ਤੇ ਵੇਖ ਕੇ ਹੀ ਉਹਨੂੰ ਚਿੱਤ ਕਰ ਦਿੰਦੀ, ਵੇਖ ਕੇ ਹੀ ਮਾਰ ਦਿੰਦੀ ਹੈ। ਕੇਹਰ ਸੋ ਕਰਹਾ, के हर, हर मैने शेर, केर मैने बबर शेर, बबर शेर ते सवारी कर दी है। कर हा, कर मैने लक, उसका लक कैसा है। के हर सो कर हा, दुर्गा दा लक शेर वांगू पतला है। चल बो हर, हर मैने हाथी, ओदी चाल ऐसी मस्त है हाथी वांगू, धीमी धीमी चाल चलदी है, धरती दा दिल हिलदा है। पै हर की तरन, हरणी तरणी है। हर मैने कामदेव, जेड़ा कामदेव है वह सब तो सुंदर मनिया है। ਤੇ ਕਾਮਦੇਵ ਦੀ ਜਿਹੜੀ ਤਰਣੀ ਮਣੇ ਇਸਤਰੀ ਹੈ ਉਹਦਾ ਨਾਮ ਹੈ ਰਤੀ। ਰਤੀ ਸਾਰਿਆਂ ਤੋਂ ਸੁੰਦਰ ਹੈ, ਪਰ ਕਾਮਦੇਵ ਦੀ ਇਸਤਰੀ ਰਤੀ ਦੀ ਸ਼ੋਭਾ ਨੂੰ ਵੀ ਚੁਰਾਉਣ ਵਾਲੀ ਹੈ, ਉਹ ਵੀ ਉਹਦੇ ਸਾਹਮਣੇ ਕੁਛ ਭੱਸਦੀ ਹੈ। ਹੈ ਕਰ ਮੈਂ ਹਰ ਹਰ ਮੈਨੇ ਤਲਵਾਰ ਖੜਗ, ਜਿਸ ਮਾਤਾ ਦੇ ਹੱਥ ਵਿਚ ਤਲਵਾਰ ਪਕੜੀ ਹੋਈ ਹੈ, ਪੈ ਹਰ ਸੋ ਹਰ ਮੈਨੇ ਸ਼ੇਰ, ਉਹਦੀ ਸਵਾਰੀ ਸ਼ੇਰ ਦੀ ਹੈ। ਹਰ ਰੂਪ ਕੀ ਏ ਹਰ ਕੀ ਧਰਣੀ ਹੈ, ਹਰ ਮੈਨੇ ਸੂਰਜ, ਸੂਰਜ ਵਾਂਗੂ ਉਸਦਾ ਕ੍ਰਾਂਤੀਕਾਰੀ ਰੂਪ ਹੈ। ਹਰ ਕੀ ਧਰਣੀ ਹੈ ਉਹ ਐਸੀ ਹੈ, ਹਰ ਮੈਨੇ ਸ਼ਿਵ, ਸ਼ਿਵ ਦੀ ਅਧਰੰਗੀ ਹੈ ਪਾਰਵਤੀ। ਏਦਾਂ ਭੁਲੇਖਾ ਪੈਂਦਾ ਪਾਰਵਤੀ ਹੈ, ਸ਼ਿਵ ਜੀ ਦੀ ਘਰ ਵਾਲੀ ਹੈ, ਐਸੇ ਤੇਜ ਪ੍ਰਤਾਪ ਵਾਲੀ ਹੈ। ਕਹਿੰਦੇ ਨਹੀਂ, ਸ਼ਿਵ ਜੀ ਦੀ, ਬ੍ਰਹਮਾ ਦੀ, ਵਿਸ਼ਨੂੰ ਦੀ, ਤਿੰਨਾਂ ਦੀਆਂ ਪਤਨੀਆਂ ਦੇ ਰੂਪ ਨੂੰ ਚੁਰਾ ਲੈਣ ਵਾਲੀ ਐਸੀ ਦੁਰਗਾ ਮਾਈ ਹੈ। ਇਹ ਅਲੰਕਾਰ ਬੱਧਾ ਹੈ, ਇਹਦੇ ਤੋਂ ਇਹ ਨਹੀਂ ਅਰਥ ਕੱਢ ਲੈਣਾ ਵੀ ਗੁਰੂ ਗੋਬਿੰਦ ਸਿੰਘ ਜੀ ਹੁਣ ਦੇਵੀ ਦੇ ਭਗਤ ਬਣ ਗਏ ਨੇ। ਸਤਿਗੁਰੂ ਜੀ ਦੀ ਕਾਵ ਕਲਾ ਦਾ ਇੱਕ ਅੰਗ ਲਿਆ ਜਾਂਦਾ, ਜਦੋਂ ਸਤਿਗੁਰੂ ਜੀ ਕਿਸੇ ਵਜਨ ਵਿੱਚ ਆਉਂਦੇ ਹਨ ਤੇ ਅਲਾਈ ਰੰਗ ਵਿੱਚ ਮਸਤ ਹੋ ਕੇ ਫਿਰ ਐਸੇ ਐਸੇ ਅੰਮ੍ਰਿਤ ਬਚਨ ਕਰਦੇ ਹਨ। ਹਰ 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 ਹਰੇ ਜਪੰਤ। ਇੱਕ ਥਾਂ ਮੈਂ ਏਦਾਂ ਵੀ ਮਹਾਂਪੁਰਸ਼ਾਂ ਤੋਂ ਸੁਣਿਆ ਵੀ ਹਰ ਬੋਲਿਓ, ਹਰ ਨੇ ਸੁਣਿਓ, ਹਰ ਗਇਓ ਹਰ ਕੇ ਪਾਸ, ਹਰ ਤੋਂ ਹਰ ਮੈਂ ਮਿਲ ਗਇਓ, ਹਰ ਉੱਠ ਚੱਲਿਓ ਨਿਰਾਸ। ਇਹਦੇ ਵਿਚ ਵੀ ਹਰ ਸ਼ਬਦ ਦੇ ਵੱਖ ਵੱਖ ਅਰਥ ਕੀਤੇ ਨੇ। ਮਹਾਨ ਕੋਸ਼ ਵਿਚ ਭਾਈ ਕਾਨ ਸਿੰਘ ਜੀ ਨਾਭਾ ਨੇ 45 ਅਰਥ ਲਿਖੇ ਹਨ ਹਰ ਸ਼ਬਦ ਦੇ। ਸੋ ਹਰ ਬੋਲਿਓ, ਹਰ ਮੈਨੇ ਹੁੰਦਾ ਡੱਡੂ, ਕਹਿੰਦੇ ਇੱਕ ਥਾਂ ਤੇ ਡੱਡੂ ਬੋਲਿਆ, ਹਰ ਨੇ ਸੁਣਿਓ, ਹਰ ਮੈਨੇ ਸੱਪ, ਡੱਡੂ ਦਾ ਬੋਲਣਾ ਸੱਪ ਨੇ ਸੁਣ ਲਿਆ। ਹਰ ਗਇਓ ਹਰ ਕੇ ਪਾਸ, ਸੱਪ ਨੇ ਛੇਤੀ ਕੀਤੀ ਵੀ ਜਾ ਕੇ ਡੱਡੂ ਨੂੰ ਖਾ ਲਈਏ। ਹਰ ਤੋਂ ਹਰ ਮੇ ਮਿਲ ਗਇਓ, ਹਰ ਮੈਨੇ ਡੱਡੂ, ਹਰ ਮੈਨੇ ਪਾਣੀ, ਡੱਡੂ ਨੇ ਜਿਉਂ ਛਾਲ ਮਾਰੀ ਪਾਣੀ ਚ ਜਾ ਵੜਿਆ। ਹਰ ਤੋਂ ਹਰ ਮੇ ਮਿਲ ਗਇਓ, ਹਰ ਉੱਠ ਚੱਲਿਓ ਨਿਰਾਸ, ਹਰ ਜਿਹੜਾ ਸੱਪ ਸੀ ਵਿਚਾਰਾ ਖਾਲੀ ਸ਼ਿਕਾਰ ਹੱਥ ਨਾ ਆਇਆ, ਘਰ ਨੂੰ ਵਾਪਸ ਮੁੜ ਆਇਆ। ਹੋਰ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਾਣੀ ਵਿਚ ਇਹ ਸ਼ਬਦ ਹੋਰ ਵੀ ਅਨੇਕਾਂ ਅਰਥਾਂ ਵਿਚ ਵਰਤਿਆ। ਹਰ ਦਾ ਅਰਥ ਹੈ ਤੰਦੂਆ, ਹਰ ਦਾ ਅਰਥ ਹੈ ਹਾਥੀ, ਮੈਨੇ ਜਲ, ਹਰ ਮੈਨੇ ਹਰਿਆ, ਪਾਣੀ ਦੇ ਵਿਚ ਨੇ ਹਾਥੀ ਨੂੰ ਹਰ ਲਿਆ, ਖਿੱਚ ਲਿਆ, ਬੜਾ ਜ਼ੋਰ ਲਾਇਆ ਹਾਥੀ ਨੇ, ਪਰ ਜਦੋਂ ਕੋਈ ਪੇਸ਼ ਨਾ ਗਈ ਹਾਰ ਗਿਆ, ਹਾਰ ਕੇ ਕਵਲ ਦਾ ਫੁੱਲ ਤੋੜਿਆ, ਹਰੀ ਨੂੰ ਅਰਪਣ ਕਰ ਦਿੱਤਾ। ਉਸੇ ਵੇਲੇ ਹਰੇ ਮੈਨੇ ਵਿਸ਼ਨੂੰ, ਵਿਸ਼ਨੂੰ ਨੇ ਉਸੇ ਵੇਲੇ ਹਰ ਮੈਨੇ ਸੁਦਰਸ਼ਨ ਚੱਕਰ ਲੈ ਕੇ ਉਸੇ ਵੇਲੇ ਆਪਣਾ ਸੇਵਕ ਜਾਣ ਕੇ ਉਹਦੀਆਂ ਸਾਰੀਆਂ ਤਾਰਾਂ ਨੂੰ ਕੱਟ ਦਿੱਤਾ। ਇਸ ਪ੍ਰਕਾਰ ਨਾਲ ਹੋਰ ਵੀ ਅਗਾਧ ਬੋਧ ਅਰਥ ਹਨ। ਇੱਥੇ ਮੁੱਖ ਅਰਥ ਇਹ ਲੱਗਦਾ ਹੈ ਕਿ ਹਰ ਹਰ ਹਰੀ ਦਾ ਨਾਮ ਜੋ ਹਰ ਇੱਕ ਜੀਵ ਨੂੰ ਹਰੇ ਭਰੇ ਕਰਨ ਦੇਣ ਵਾਲਾ ਹੈ। ਹਰੀ ਹਰੰਤੀ ਪਾਪਾਨੀ ਦੁਸ਼ਟ ਚਿੱਤੇ ਰੱਬ ਸਿਮਰਤਾ, ਜਿਹੜੇ ਦੁਸ਼ਟ ਚਿੱਤ ਨਾਲ ਵੀ ਉਹਦਾ ਨਾਮ ਜਪਦੇ ਉਹਨਾਂ ਦਾ ਵੀ ਉਧਾਰ ਕਰ ਦਿੰਦਾ, ਨਾਮ ਵਿੱਚ ਐਸਾ ਗੁਣ ਹੈ। ਇਸ ਵਾਸਤੇ ਹਰ ਹਰ ਹਰੀ ਪਰਮੇਸ਼ਰ ਦਾ ਨਾਮ ਹਰ ਵੇਲੇ ਜਪ, ਮਨ ਕਰਕੇ ਜਪ, ਬਾਣੀ ਕਰਕੇ ਜਪ, ਸਰੀਰ ਕਰਕੇ ਜਪ, ਜਿਸ ਮੰਤਰ ਦੇ ਜਪ ਦੁਆਰਾ ਤੇਰਾ ਪਾਰ ਉਤਾਰਾ ਹੋ ਜਾਣਾ, ਤੇਰੀ ਕਲਿਆਣ ਹੋ ਜਾਣੀ ਹੈ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਇੱਥੇ 4 ਸ਼ਲੋਕ ਸੰਪੂਰਨ ਹੋ ਗਏ, ਕੱਲ ਨੂੰ ਉਸ ਤੋਂ ਅਗਲੇ ਸ਼ਲੋਕਾਂ ਦੀ ਵਿਚਾਰ ਆਪ ਸਰਵਣ ਕਰੋਗੇ। ਵਿਚਾਰਾਂ ਕਰਦਿਆਂ ਹੋਈਆਂ ਗਲਤੀਆਂ ਦੀ ਖਿਮਾ ਬਖਸ਼ਣੀ, ਸਤਿਗੁਰੂ ਸੱਚੇ ਪਾਤਸ਼ਾਹ ਆਈ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਪ੍ਰਵਾਨ ਕਰਨ। ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣ।
ਹਰ ਹਰ ਹਰੇ ਜਪੰਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।